ਪਾਤਾਲ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵਿਸਰਹਿ।
ਖਾਲਸਾ ਜੀ, ਪੰਗਤੀਆਂ ਦਾ ਜਿਹੜਾ ਚਲਨ ਹੈ, ਚਾਲ ਹੈ, ਪੰਗਤੀਆਂ ਦੀ ਖਿਆਲ ਕਰਨਾ, ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਅਨੇਕਾਂ ਭਾਸ਼ਾਵਾਂ ਦਾ ਇਸਤੇਮਾਲ ਕੀਤਾ, ਅਨੇਕ ਪ੍ਰਕਾਰ ਦੀ ਕਾਵਿ ਰਚਨਾ ਦੀ ਚਾਲ ਵੀ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਰੱਖੀ ਹੈ। ਗੁਰਬਾਣੀ ਬੜਾ ਗੁਹਜ ਭੰਡਾਰ ਹੈ ਦੁਨਿਆਵੀ ਵਿੱਦਿਆ ਦਾ ਵੀ, ਬ੍ਰਹਮ ਵਿੱਦਿਆ ਤਾਂ ਹੈ ਹੀ ਹੈ। ਸੋ ਇਸ ਵਾਸਤੇ ਇਹ ਖਿਆਲ ਰੱਖਣਾ, ਜਦੋਂ ਆਪਾਂ ਦਸਵੇਂ ਪਾਤਸ਼ਾਹੀ ਦੀ ਬਾਣੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਤੋਂ ਪੜ੍ਹਦੇ ਹਾਂ, ਉੱਥੇ ਛੰਦਾਂ ਦੇ ਅਨੇਕਾਂ ਨਾਮ ਆਉਂਦੇ ਨੇ। ਉਹਨਾਂ ਛੰਦਾਂ ਦੇ ਨਾਮ ਪ੍ਰਮੁੱਖ ਰੱਖ ਕੇ ਮਹਾਰਾਜ ਜੀ ਨੇ ਉਹ ਬਾਣੀ ਉਚਾਰੀ ਹੈ, ਦਰਸਾਇਆ ਹੈ ਸਿਰਲੇਖ ਵਿੱਚ ਕਿ ਫਲਾਣਾ ਛੰਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਛੰਦਾਂ ਦੇ ਨਾਮ ਭਾਵੇਂ ਵੱਖਰੇ ਵੱਖਰੇ ਨਹੀਂ ਆਉਂਦੇ, ਕੇਵਲ ਕਾਫੀ ਆ ਗਈ ਜਾਂ ਹੋਰ ਇਹੋ ਜਿਹੇ ਆ ਗਏ ਐਸੇ ਆਉਂਦੇ ਨੇ। ਅਨੇਕ ਪ੍ਰਕਾਰ ਦੀ ਛੰਦਾਬੰਦੀ ਦੇ ਨਾਮ ਨਹੀਂ ਆਉਂਦੇ, ਰਾਗਾਂ ਦੇ ਨਾਮ ਆਉਂਦੇ ਨੇ ਅਤੇ ਤਾਲਾਂ ਦੇ ਬਾਰੇ ਆਉਂਦਾ ਹੈ, ਜੋ ਘਰ ਨੇ ਉਹ ਤਾਲਾਂ ਦਾ ਗਿਆਨ ਹੈ। ਪਰ ਸਤਿਗੁਰੂ ਮਹਾਰਾਜ ਨੇ ਅਨੇਕ ਪ੍ਰਕਾਰ ਦੀਆਂ ਚਾਲਾਂ ਗੁਰਬਾਣੀ ਦੀ ਕਾਵਿ ਰਚਨਾ ਵਿੱਚ ਰੱਖੀਆਂ ਨੇ। ਇਹ ਪੰਗਤੀ ਦੀ ਜਿਹੜੀ ਚਾਲ ਹੈ, ਇਹ ਜੋ ਪੌੜੀ ਆਪਾਂ ਪੜ੍ਹੀ ਹੈ, ਇਹ ਸੋਰਠੇ ਦੀ ਚਾਲ ਦੇ ਵਿੱਚ ਮਹਾਰਾਜ ਨੇ ਇਹਨਾਂ ਪੰਗਤੀਆਂ ਦੀ ਚਾਲ ਰੱਖੀ ਹੈ। ਅਤੇ ਅਰਥ ਵਾਸਤੇ ਆਪਾਂ ਖਿਆਲ ਕਰਨਾ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਸਾਲਾਹੀ ਸਾਲਾਹੇ ਇੱਥੇ ਵਿਸਰਾਮ ਲੱਗਾ ਹੈ, ਏਤੀ ਸੁਰਤ ਇੱਥੇ ਜਮਕ ਲੱਗੀ ਹੈ, ਭਾਵ ਅਰਧ ਵਿਸਰਾਮ ਹੈ, ਨਾ ਪਾਈਆ। ਨਦੀਆ ਅਤੈ ਵਾਹ ਇੱਥੇ ਵਿਸਰਾਮ ਹੈ, ਪਵਹਿ ਸਮੁੰਦ ਇੱਥੇ ਜਮਕ ਹੈ, ਨਾ ਜਾਣੀਐ ਹੈ। ਨਦੀਆ ਅਤੈ ਵਾਹ, ਵਾਹ ਕਹਿੰਦੇ ਵਾੜਿਆਂ ਨੂੰ, ਨਾਲਿਆਂ ਨੂੰ, ਨਦੀਆਂ ਅਤੇ ਨਾਲੇ ਪਵਹਿ ਸਮੁੰਦ ਜਦੋਂ ਸਮੁੰਦਰ ਵਿੱਚ ਪੈ ਜਾਂਦੇ ਨੇ, ਨਾ ਜਾਣੀਆਂ ਹੈ ਉਹ ਫਿਰ ਵੱਖਰੇ ਨਹੀਂ ਜਾਣੇ ਜਾਂਦੇ। ਇਉਂ ਇੱਥੇ ਇਹ ਵਿਸਰਾਮ ਲਾ ਕੇ ਪਾਠ ਕਰਨਾ ਹੈ, ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵਿਸਰਹਿ। ਸੋ ਇਹ ਇਉਂ ਆਪਾਂ ਪਾਠ ਕਰਨਾ ਹੈ ਜੀ।
ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ।
ਅੰਤ ਨਾ ਵੇਖਣ ਸੁਣਨ ਨਾ ਅੰਤ, ਸਾਧ ਸੰਗਤ ਜੀ ਜੋ ਆਪ ਜੀ ਨੇ ਬਚਨ ਮਹਾਂਪੁਰਖਾਂ ਪਾਸੋਂ ਵੀ ਸਰਵਣ ਕੀਤੇ, ਗਿਆਨੀ ਜੀ ਪਾਸੋਂ ਵੀ, ਇਹ 35 ਅੱਖਰ ਸਾਨੂੰ ਸਿੱਖਣੇ ਪੜ੍ਹਨੇ ਕਿਉਂ ਜ਼ਰੂਰੀ ਨੇ? ਤਾਂ ਕਿ ਸਾਨੂੰ ਇਹਨਾਂ ਦੇ ਉਚਾਰਨ ਦਾ ਸਹੀ ਪਤਾ ਲੱਗ ਜਾਵੇ। ਜੇ 35 ਅੱਖਰ ਗੁਰਮੁਖੀ ਦੇ ਸਾਨੂੰ ਪੜ੍ਹਨੇ ਆ ਜਾਣ, ਸਾਡੀ ਰਸਨਾ 'ਤੇ ਇਹਨਾਂ ਦਾ ਸ਼ੁੱਧ ਉਚਾਰਨ ਟਿਕ ਜਾਵੇ, ਤਾਂ ਫਿਰ ਗੁਰਬਾਣੀ ਦਿਆਂ ਪਵਿੱਤਰ ਅੱਖਰਾਂ ਦਾ ਉਚਾਰਨ ਗਲਤ ਨਹੀਂ ਹੋਵੇਗਾ। ਵੇਖਣ ਸੁਣਨ ਦੋ ਨਾਣੇ ਇਕੱਠੇ ਆਏ ਨੇ, ਅਤੇ ਆਮ ਤੌਰ 'ਤੇ ਗਲਤੀ ਕੀ ਹੁੰਦੀ ਹੈ ਕਿ ਸੁਣਨ ਬੋਲ ਜਾਂਦੇ ਨੇ ਜਾਂ ਸੁਣਨ ਬੋਲ ਜਾਂਦੇ ਨੇ ਸੁਣਨ, ਜਾਂ ਪਹਿਲੇ ਨੰਨੇ ਨੂੰ ਨਾਣਾ, ਨਾਣੇ ਨੂੰ ਨੰਨਾ ਬਣਾ ਦੇਣਾ ਜਾਂ ਮਗਰਲੇ ਨੂੰ। ਪਰ ਜੇ ਨਾਣੇ ਦਾ ਉਚਾਰਨ ਆਪਾਂ ਸਹੀ ਜਾਣਦੇ ਹੋਵਾਂਗੇ ਤਾਂ ਪਾਠ ਸ਼ੁੱਧ ਹੋਵੇਗਾ। ਸੁਣਨ ਨਾ ਅੰਤ, ਇਹ ਖਿਆਲ ਰੱਖਣਾ ਜੀ, ਸੁਣਨ ਜਾਂ ਸੁਣਨ ਇਹ ਗਲਤੀ ਨਹੀਂ ਕਰਨੀ। ਅੰਤ ਨਾ ਵੇਖਣ ਸੁਣਨ ਨਾ ਅੰਤ, ਹਾਂਜੀ।
ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਊਚਾ ਥਾਉ, ਊਚੇ ਉੱਪਰ ਊਚਾ ਨਾਉ।
ਊਚੇ ਉੱਪਰ, ਇੱਥੇ ਇੱਕ ਔਂਕੜ ਹੈ ਊੜੇ ਨੂੰ ਉੱਪਰ, ਆਮ ਤੌਰ 'ਤੇ ਗਲਤ ਉਚਾਰਨ ਹੁੰਦਾ ਹੈ, ਉੱਪਰ ਪਾਠ ਕਰ ਜਾਂਦੇ ਨੇ ਉੱਚੇ ਉੱਪਰ, ਉੱਪਰ ਪਾਠ ਨਹੀਂ ਕਰਨਾ, ਇੱਕ ਔਂਕੜ ਹੈ ਤਾਂ ਇਸ ਇੱਕ ਦਾ ਹੀ ਉਚਾਰਨ ਕਰਨਾ ਹੈ, ਊਚੇ ਉੱਪਰ ਊਚਾ ਨਾਉ।
ਏਵਡ ਊਚਾ ਹੋਵੇ ਕੋਏ, ਤਿਸ ਊਚੇ ਕਾਉ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ।
ਹਾਂਜੀ ਸਾਧ ਸੰਗਤ ਜੀ, ਇਹ ਚੌਥੀ ਵੇਰ ਫਿਰ ਨੰਨਾ ਕੰਨੇ ਸਮੇਤ ਆਇਆ, ਮਾਤਰਾ ਲੱਗੀ ਹੋਈ ਹੈ। ਸੋ ਮੈਂ ਬੇਨਤੀ ਕੀਤੀ ਸੀ ਵੀ 6 ਵਾਰ ਕੇਵਲ ਅਤੇ ਕੇਵਲ ਆਉਣਾ, ਇੱਥੇ ਕੰਨਾ ਲੱਗਿਆ ਹੋਇਆ ਅਤੇ ਅਸੀਂ ਕਈ ਵਾਰੀ ਅਣਜਾਣਪਣੇ ਵਿੱਚ ਆਪਣੇ ਕੋਲੋਂ ਹੀ ਲਾ ਜਾਂਦੇ ਹਾਂ। ਆਹ 25ਵੀਂ ਪੌੜੀ ਵਿੱਚ ਇੱਕ ਵਾਰੀ, 2 ਵਾਰੀ 21 ਵਿੱਚ ਆਇਆ, 3 ਅਤੇ 1 13ਵਾਂ 13ਵੀਂ ਪੌੜੀ ਵਿੱਚ 4 ਹੋ ਗਿਆ, 2 ਵਾਰੀ ਹੋਰ ਆਉਣਾ। ਸਾਰੇ ਧਿਆਨ ਰੱਖਣਾ ਹੋਣਾ, ਜਿਵੇਂ ਜਿਵੇਂ ਪਾਠ ਹੋ ਰਿਹਾ ਸ਼ਰਵਣ ਕਰ ਰਹੇ ਹਾਂ ਆਪਾਂ, ਫਿਰ ਇਸ ਤਰ੍ਹਾਂ ਹੀ ਪੱਕ ਜਾਵੇਗਾ ਜੀ। ਬਹੁਤਾ ਕਰਮ ਲਿਖਿਆ ਨਾ ਜਾਏ। ਹਾਂਜੀ,
ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।
ਖਾਲਸਾ ਜੀ, ਵਾਰ ਵਾਰ ਆਪ ਜੀ ਨੂੰ ਇਹ ਦੱਸਣ ਤੋਂ ਭਾਵ ਹੈ ਕਿ ਆਪਾਂ ਖਿਆਲ ਰੱਖ ਕੇ ਪਾਠ ਕਰਿਆ ਕਰੀਏ। ਉਚਾਰਨ ਦਾ ਫਰਕ ਸਪਸ਼ਟ ਆਪ ਜੀ ਨੇ ਸਰਵਣ ਕੀਤਾ ਹੈ। 2 ਪੰਗਤੀਆਂ ਨੇ, ਦੋਹਾਂ ਵਿੱਚ ਇੱਕ ਜਗ੍ਹਾ ਨੰਨਾ ਕੰਨੇ ਵਾਲਾ ਆਇਆ ਅਤੇ ਇੱਕ ਜਗ੍ਹਾ ਮੁਕਤੇ ਵਾਲਾ ਆਇਆ, ਅਤੇ ਉਚਾਰਨ ਦਾ ਫਰਕ ਵੀ ਆਪ ਜੀ ਨੇ ਮਹਿਸੂਸ ਕਰ ਲਿਆ ਹੋਵੇਗਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਨਾ ਅਤੇ ਨਾ, ਇਉਂ ਇਹ ਉਚਾਰਨ ਨੇ। ਕੰਨਾ ਲੱਗਾ ਨਾ, ਕੰਨਾ ਨਹੀਂ ਲੱਗਾ ਨਾ, ਇਉਂ ਇਹਨਾਂ ਦਾ ਉਚਾਰਨ ਹੁੰਦਾ ਹੈ। ਇਹ ਸੂਖਮ ਜਿਹਾ ਅੰਤਰ ਹੈ, ਫਰਕ ਹੈ, ਜਿਸ ਨੂੰ ਆਪਾਂ ਆਪਣੇ ਜ਼ਿਹਨ ਵਿੱਚ ਰੱਖ ਕੇ ਇਉਂ ਪਾਠ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਹੈ ਜੀ।
ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਤੁੱਟ ਹੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੁੱਖ ਸਾਧ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖਹਿ ਸੇ ਭੇ ਕੇਈ ਕੇ।
ਇਸ ਪੌੜੀ ਦੇ ਵਿੱਚ ਇਹ ਜੋ ਪਾਠ ਆਏ ਹਨ, ਕਿਤੇ ਖੱਪ ਤੁੱਟ ਹੈ ਬੇਕਾਰ, ਆਮ ਤੇ ਤੁੱਟਾ ਹੀ ਬੋਲ ਦਿੰਦੇ ਹਾਂ, ਹਾਹੇ ਨੂੰ ਸਿਹਾਰੀ ਨਹੀਂ ਬੋਲਦੇ, ਅਤੇ ਟੈਂਕੇ ਨੂੰ ਦੁਲਾਵਾਂ ਤੁੱਟੈ, ਆਮ ਪਾਠੀ ਸਿੰਘ ਇਸ ਤਰ੍ਹਾਂ ਪਾਠ ਕਰ ਜਾਂਦੇ ਹਨ। ਕਿਤੇ ਖੱਪ ਤੁੱਟੈ, ਇਸ ਤਰ੍ਹਾਂ ਪਾਠ ਨਹੀਂ ਹੈ, ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ ਉਸ ਤਰ੍ਹਾਂ ਹੀ ਪੜ੍ਹਨਾ। ਕਿਤੇ ਖੱਪ ਤੁੱਟ ਹੈ, ਉੱਤੇ ਆ ਕਿਤੇ ਮੰਗ ਹੈ, ਹਾਹਾ ਹੈ, ਹਾਹੇ ਨੂੰ ਛੱਡ ਕੇ ਗੱਗੇ ਦੇ ਦੁਲਾਵਾਂ ਲਾ ਕੇ ਮੰਗੈ ਬੋਲ ਜਾਂਦੇ ਹਾਂ। ਇਸੇ ਤਰ੍ਹਾਂ ਹੀ ਇਸ ਪੰਗਤੀ ਜਿਹੜੀ ਹੁਣ ਆਈ ਹੈ, ਅੱਖ ਹੈ ਸੇ ਪੇ ਕੇਈ ਕੇ, ਇਹਨੂੰ ਅੱਖ ਹੈ ਬੋਲ ਜਾ। ਇਸ ਤਰ੍ਹਾਂ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਸੈਂਕੜੇ ਜਾਂ ਹਜ਼ਾਰਾਂ ਵਾਰੀ ਆਉਣਾ ਹੈ, ਜਿੱਥੇ 3 ਅੱਖਰ ਹੋਣਗੇ, ਆਖਰੀ ਹਾਹਾ ਹੋਵੇਗਾ, ਹਾਹੇ ਨੂੰ ਸਿਹਾਰੀ ਹੋਵੇਗੀ, ਉਹਨੂੰ ਅਸੀਂ ਦੁਲਾਵਾਂ ਬਣਾ ਕੇ ਪਹਿਲੇ ਅੱਖਰ ਨਾਲ ਜੋੜ ਦਈਏ, ਉਹ ਅਯੋਗ ਹੈ। ਅੱਖ ਹੈ, ਮੰਗ ਹੈ, ਤੁੱਟ ਹੈ, ਖਪ ਹੈ, ਆਵਹ ਜਾਵਹ ਇੱਦਾਂ ਬੋਲਣਾ ਹੈ। ਹਾਹੇ ਨੂੰ ਸਿਹਾਰੀ ਲਾ ਕੇ ਥੋੜ੍ਹਾ ਆਵਾਜ਼ ਨੂੰ ਗਲੇ 'ਚੋਂ ਖਿੱਚ ਕੇ ਲਿਆਉਣਾ ਹੈ। ਇਹ ਖਿਆਲ ਰੱਖਣ ਵਾਲਾ ਪਾਠ ਹੈ। ਬਹੁਤ ਜ਼ਿਆਦਾ ਅਸ਼ੁੱਧੀ ਇੱਥੇ ਪਾਠੀ ਸਿੰਘਾਂ ਤੋਂ ਪਾਠ ਕਰਨ ਵਾਲਿਆਂ ਤੋਂ ਅਣਜਾਣ ਪੁਣੇ 'ਚ ਹੁੰਦੀ ਹੈ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਦੇ ਪਾਠ ਬਹੁਤ ਜ਼ਿਆਦਾ ਆਉਣੇ ਹਨ, ਤਾਂ ਬੇਨਤੀ ਕੀਤੀ ਹੈ ਕਿ ਧਿਆਨ ਰੱਖ ਕੇ ਪਾਠ ਕੀਤਾ ਜਾਵੇ। ਹਾਂਜੀ।
ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਈ ਕੇ ਜਿਸ ਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ।
ਇਹ ਬਖਸੀਸ ਪਾਠ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ, ਆਮ ਤੌਰ 'ਤੇ ਇੱਥੇ ਪੈਰਾਂ 'ਚ ਬਿੰਦੀ ਲਾ ਕੇ ਬਖਸ਼ੀਸ਼ ਕਰ ਦਿੰਦੇ ਹਨ, ਉਹ ਅਸ਼ੁੱਧ ਪਾਠ ਹੁੰਦਾ ਹੈ। ਸਤਿਗੁਰੂ ਜੀ ਨੇ ਜਿਸ ਤਰ੍ਹਾਂ ਲਿਖਿਆ ਹੈ ਉਸੇ ਤਰ੍ਹਾਂ ਹੀ ਬਖਸ਼ੀਸ਼ ਉਚਾਰਨ ਕਰਨਾ ਹੈ। ਹਾਂਜੀ।
ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ।
ਇੱਥੇ ਵੀ ਗਵਾਰਾ ਗਵਾਰ ਕਈ ਪਾਠ ਕਰ ਜਾਂਦੇ ਆ ਕਾਹਲੀ ਨਾਲ, ਦੋਵੇਂ ਤਿੰਨੇ ਅੱਖਰਾਂ ਨੂੰ ਕੰਨਾਂ ਲੱਗਾ, ਗਾਵਾਰਾ ਗਵਾਰਾ ਨਹੀਂ ਹੈ, ਗਾਵਾਰਾ ਗਾਵਾਰ, ਗਵਾਰਾ ਗਵਾਰ ਨਹੀਂ ਪੜ੍ਹਨਾ, ਗਾਵਾਰਾ ਗਾਵਾਰ। ਹਾਂਜੀ।
ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
ਗਾਵਹਿ ਇੰਦ ਇਦਾਸਣ ਬੈਠੇ। ਇੰਦ ਟਿੱਪੀ ਲੱਗੀ ਹੋਈ ਹੈ, ਇਦਾਸਣ ਟਿੱਪੀ ਨਹੀਂ ਹੈ, ਇਸ ਲਈ ਆਪਾਂ ਇੱਥੇ ਇੰਦਾਸਣ ਨਹੀਂ ਬੋਲਣਾ, ਇਦਾਸਣ ਹੀ ਬੋਲਣਾ ਹੈ। ਸੋ ਦਾ ਰਹਿ ਰਾਜ ਸਾਹਿਬ ਦਾ ਪਾਠ ਜਦੋਂ ਆਪਾਂ ਕਰਦੇ ਹਾਂ ਉੱਥੇ ਇੰਦਰ ਇੰਦਰਾਸਣ ਪਾਠ ਆਉਂਦਾ ਹੈ, ਦੋਵੇਂ ਟਿੱਪੀਆਂ ਵੀ ਆਉਂਦੀਆਂ ਨੇ ਅਤੇ ਚਰਨ ਵਿੱਚ ਰਾਰਾ ਵੀ ਆਉਂਦਾ ਹੈ। ਇਹ ਸੋਦਰ ਦੇ ਭੇਦ ਬਾਰੇ ਅਗਾਂਹ ਬੇਨਤੀ ਕੀਤੀ ਜਾਵੇਗੀ। ਇੱਥੇ ਇੰਦ ਇਦਾਸਣ ਬੈਠੇ, ਇਦਾਸਣ ਹੀ ਬੋਲਣਾ ਹੈ, ਟਿੱਪੀ ਆਪਣੇ ਕੋਲੋਂ ਨਹੀਂ ਲਗਾਉਣੀ।
ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ
ਪਿਆਲੇ ਖਿਆਲ ਰੱਖਣਾ ਆਮ ਤੌਰ 'ਤੇ ਸਾਡੇ ਵੀਰ ਭੈਣਾਂ ਇੱਥੇ ਪਿਆਲੇ ਬੋਲ ਜਾਂਦੇ ਨੇ ਪਿਆਲੇ ਪਿਆਲੇ ਪਾਠ ਨਹੀਂ ਹੈ ਪਿਆਲੇ ਪਿਆਲਾ ਤਾਂ ਆਪਾਂ ਕੱਪ ਨੂੰ ਗਲਾਸ ਵਗੈਰਾ ਨੂੰ ਕਹਿ ਦਿੰਦੇ ਹਾਂ ਪਿਆਲ ਦਾ ਅਰਥ ਹੈ ਪਤਾਲ ਪਿਆਲੇ ਪੱਪਾ ਮੁਕਤਾ ਈੜੀ ਸਿਹਾਰੀ ਇਹ ਉਚਾਰਨ ਦਾ ਖਿਆਲ ਰੱਖਣਾ ਪਿਆਲੇ ਨਹੀਂ ਬੋਲਣਾ ਪਿਆਲੇ ਇਹ ਉਚਾਰਨ ਕਰਨਾ ਹੈ ਜੀ
ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ
ਸੇਈ ਤੁਧ ਨੋ ਗਾਵਹਿ ਤੁਧ ਨੋ ਨੰਨੇ ਉੱਪਰ ਹੋੜਾ ਹੈ ਤੁਧ ਨੂੰ ਦੁਲੈਂਕੜ ਲਗਾ ਕੇ ਨਹੀਂ ਬੋਲਣਾ ਇਹ ਖਿਆਲ ਰੱਖਣਾ ਖਾਲਸਾ ਜੀ ਇੱਕ ਓਅੰਕਾਰ ਤੋਂ 18, 10, 20 ਤੱਕ ਗੁਰੂ ਕੀ ਸਾਰੀ ਜੋ ਬਾਣੀ ਹੈ ਸਮਗਰ ਬਾਣੀ ਵਿੱਚ ਨੌਂ ਨੰਨੇ ਹੋੜੇ ਦੇ ਨਾਲ ਹੀ ਆਵੇਗਾ ਕਿਤੇ ਵੀ ਨੰਨੇ ਨੂੰ ਦੁਲੈਂਕੜ ਨਾਲ ਪਾਠ ਨਹੀਂ ਆਉਂਦਾ ਨੂੰ ਜਾਂ ਨੂੰ ਇਉਂ ਪਾਠ ਕਿਤੇ ਵੀ ਲਿਖਤ ਵਿੱਚ ਨਹੀਂ ਆਵੇਗਾ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਨੰਨੇ ਦੇ ਹੋੜੇ ਨੂੰ ਅੱਖਰ ਆ ਕੇ ਹੀ ਪਾਠ ਆਉਂਦਾ ਹੈ ਸੋ ਇਸ ਪ੍ਰਕਾਰ ਇਸੇ ਤਰ੍ਹਾਂ ਹੀ ਇਹਦਾ ਉਚਾਰਨ ਕਰਨਾ ਹੈ ਨੂੰ ਨਹੀਂ ਬੋਲਣਾ ਤੁਧ ਨੂੰ ਨਹੀਂ ਕਹਿਣਾ ਤੁਧ ਨੌਂ ਨੰਨੇ ਨੂੰ ਹੋੜਾ ਇਹ ਉਚਾਰਨ ਸਪਸ਼ਟ ਰੱਖਣਾ ਜੀ
ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
ਕਰ ਕਰ ਜਿਨਸੀ ਨੰਨੇ ਦਾ ਉਚਾਰਨ ਪੂਰਾ ਹੋਵੇ ਆਮ ਤੌਰ 'ਤੇ ਆਪਾਂ ਕਾਹਲੀ ਵਿੱਚ ਪੜ੍ਹ ਜਾਂਦੇ ਹਾਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਜਿਨਸੀ ਜੇ ਪੜ੍ਹ ਜਾਈਏ ਤਾਂ ਉਹ ਜੱਜੇ ਉੱਪਰ ਟਿੱਪੀ ਲੱਗ ਜਾਂਦੀ ਹੈ ਅਤੇ ਨੰਨੇ ਦੀ ਸੰਪੂਰਨ ਆਵਾਜ਼ ਗੁਪਤ ਹੋ ਜਾਂਦੀ ਹੈ ਇਸ ਲਈ ਨੰਨੇ ਦੀ ਆਵਾਜ਼ ਪੂਰੀ ਰੱਖਣੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਹਾਂਜੀ
ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ
ਹਾਂਜੀ ਸਾਧ ਸੰਗਤ ਜੀ ਇਹ ਜੋ ਪੌੜੀ ਆਪ ਜੀ ਉਚਾਰਨ ਕਰ ਰਹੇ ਸੀ ਇਹਦੇ ਵਿੱਚ ਪਾਠ ਆਇਆ ਭੰਡਾਰਨ ਆਪਾਂ ਭੰਡਾਰਨ ਬੋਲਦੇ ਹਾਂ ਡੱਡੇ ਦੀ ਜਗ੍ਹਾ ਢੱਡਾ ਹੀ ਉਚਾਰਨ ਕਰਦੇ ਹਾਂ ਅੱਗੇ ਜਾ ਕੇ ਭੰਡਾਰ ਵੀ ਪਾਠ ਆਏਗਾ ਉੱਥੇ ਵੀ ਆਪਾਂ ਭੰਡਾਰ ਪੜ੍ਹਦੇ ਹਾਂ ਭੰਡਾਰੀ ਪੜ੍ਹਦੇ ਹਾਂ ਇੱਥੇ ਢੱਡਾ ਨਹੀਂ ਹੈ ਡੱਡਾ ਹੈ ਭੰਡਾਰਨ ਐਸਾ ਉਚਾਰਨ ਹੋਵੇਗਾ ਭੁਗਤ ਗਿਆਨ ਦਇਆ ਭੰਡਾਰਨ ਭੰਡਾਰਨ ਨਹੀਂ ਕਰਨਾ ਅੱਗੇ ਜਾ ਕੇ ਵੀ ਆਏਗਾ ਇੱਕ ਸੰਸਾਰੀ ਇੱਕ ਭੰਡਾਰੀ ਭੰਡਾਰੀ ਨਹੀਂ ਕਰਨਾ ਆਸਣ ਲੋਏ ਲੋਏ ਭੰਡਾਰ ਨਹੀਂ ਕਰਨਾ ਆਸਣ ਲੋਏ ਲੋਏ ਭੰਡਾਰ ਜਿਸ ਤਰ੍ਹਾਂ ਆਪ ਜੀ ਨੂੰ ਗਿਆਨੀ ਜੀ ਨੇ ਕਿਹਾ ਕਿ ਇੱਥੇ ਸੂਖਸ਼ਮ ਵਿਚਾਰ ਹੈ ਕਿ 35 ਅੱਖਰਾਂ ਦਾ ਉਚਾਰਨ ਇਸੇ ਕਰਕੇ ਵਾਰ ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਆਪਾਂ ਜਿੱਥੇ ਜਿਸ ਤਰ੍ਹਾਂ ਦਾ ਉਚਾਰਨ ਹੈ ਉਸ ਤਰ੍ਹਾਂ ਦਾ ਹੀ ਸ਼ੁੱਧ ਉਚਾਰਨ ਕਰਨਾ ਹੈ ਸੋ ਇੱਥੇ ਖਿਆਲ ਕਰਨਾ
आप जी की ज्ञात वास्ते मेहनत की है भुगत ज्ञान दया भंडारण इस तरह आप उच्चारण करना भंडारण नहीं कहना जिस तरह कई बार आप सर्व शब्द को सर्ब कह जाते हाँ गर्भ शब्द को गर्भ कह जाते हाँ बब्बे की जगह भब्बा उच्चारण कर जाते हाँ इस तरह ही इतने आप डड्डा ही उच्चारण करना है सारे ने ख्याल करना जी
आप नाथ नाथी सब जाकी रिद्ध सिद्ध अवरा साध संजोग विजोग दोए कार चलावे है लेखे आवह भाग आदेश तिसे आदेश आद अनिल अनाद अनाहत जुग जुग एको वेश एका माई जुगत व्याई तीन चेले परवान एक संसारी
पाठ आया है आम तौर ते अणगहली नाल व्याई पाठ भी कई कर जांदे है बिना अर्थ भाव तो समझिया वो व्याह दा अर्थ लैंदे हन पर इत्थे व्याई व्याई दा भाव हुंदा प्रसूत होई जिसदे बच्चा जन्म लैंदा है उसनू व्याई कहिंदे हन एका माई परमेश्वर की माया वह व्याई कहिए प्रसूत होई सो व्याई नहीं हाहे नाल नहीं पढ़ना भारा करके नहीं बोलना जिमें भाई साहब ने व्याई शब्द बोलिया है पंजाब दे विच अजे भी मालवे विच व्याई का अर्थ प्रसूत होई दा ही लिया जाता है हाँ जी
एका माई जुगत व्याई तीन चेले परवान एक संसारी एक भंडारी
भंडारी इत्थे भी आप जी ने ख्याल करना भंडारी अपने आम बोली विच पक्या होया है इस करके आप सारे ही भंडारी ही बोलते हाँ भंडारी इस तरह उच्चारण करना आप भंडारी भारा करके ढड्डा नहीं बोलना एक संसारी एक भंडारी इस तरह उच्चारण करना
संसारी एक भंडारी एक लाए दीबान
पाठ वखरा वखरा करना आम तौर पर छापियां दे विच दीबान पाठ इकट्ठा किया हुंदा है एक लाए दीबान इउं छपिया हुंदा है पर जो पुरातन संप्रदाय विद्या है उस मुताबक दी वखरा बाण वखरा एक लाए दीबान एक संसारी जो वो तीन शक्तियाँ तीन ईश परमात्मा ने पैदा किए ने तीन चेले प्रवान जो तीन चेले कहे ने यह वक्रिया वक्रिया ड्यूटियां जो परमात्मा ने बख्शिश कीतियां संसारी संसार की उत्पत्ति करने वाला भंडारी भंडारा देन वाला भाव के सारिया का पालन पोषण करने वाला तो दी बाण लाए दी बाण लाए कहिंदे लयता करन नूं लयता करन तो भाव है जीव का अंत करना यह वाहिगुरु दीयां शक्तियां हन ना परमात्मा सारिया नूं पैदा भी करता है सारिया की सार संभाल करता है रिजक भी देंदा है ते फिर जिन्ना जिन्ना समा जीवां नूं जीवन का दिता होवे उहदे तों बाद जीवन का अंत भी करता है बाण का अर्थ है आदत सुभा जां कह लईए कि ड्यूटी है लाए दी बाण एक दी लयता करन दी बाण आदत सुभा है ड्यूटी है इउं दी वखरा बाण वखरा वखरा लाए दीबाण जेडे पाठ करते ने दीबाण कचहरी अर्थ करते ने लाए दीबाण कचहरी लाउंदा नहीं सा संगत जी दी वखरा बाण वखरा लयता करन दी बाण भाव जो लयता करन दा प्रबंध है जीवां दे जीवन दे खात्मे दा जो प्रबंध है उहदा इत्थे भाव है इसलिए दी वखरा ते बाण वखरा करना एक लाए दी बाण इउं पाठ करना है जी
जिव तिस भावै तिवै चलावै जिव होवै फुरमान ओह वेखै उन्ना नदर ना आवै बहुता एहो विडान आदेश तिसै आदेश आद अनिल अनाद अनाहत जुग जुग एको वेस आसन लोय लोय भंडार जो किश पाया सो एका वार कर कर वेखै सिरजनहार नानक सच्चे की साची कार ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ
ਖਿਆਲ ਰੱਖਣਾ ਜੀ ਇੱਕ ਦੂ ਜੀਬਾਉ ਇੱਕ ਅਤੇ ਦੋ ਇਹਨਾਂ ਦੋਹਾਂ ਨੂੰ ਸੰਬੰਧਕ ਕਰਕੇ ਬੋਲਣਾ ਵੱਖਰੇ ਵੱਖਰੇ ਨਹੀਂ ਇਕੱਠਾ ਇਹਨਾਂ ਨੂੰ ਸੰਬੰਧਕ ਕਰਕੇ ਬੋਲਣਾ ਅਤੇ ਜੀਬਾਉ ਇਹ ਪਾਠ ਇਹਨਾਂ ਅੱਖਰਾਂ ਨਾਲੋਂ ਵੱਖਰਾ ਅੱਗੇ ਰੱਖਣਾ ਆਮ ਤੌਰ 'ਤੇ ਅਸੀਂ ਬੋਲ ਜਾਂਦੇ ਹਾਂ ਇੱਕ ਦੋ ਜੀ ਭਾਓ ਦੂਜੀ ਪਾਠ ਬਣ ਜਾਂਦਾ ਇੱਕ ਦੂਜੀ ਭਾਓ ਇਉਂ ਹੋ ਜਾਂਦਾ ਜੋ ਕਿ ਬਿਲਕੁਲ ਹੀ ਗਲਤ ਹੈ ਕੋਈ ਅਰਥ ਨਹੀਂ ਰੱਖਦਾ ਇੱਕ ਦੂ ਜੀਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਇਉਂ ਪਾਠ ਕਰਨਾ ਹੈ ਜੀ
ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏਤ ਰਾਹ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
ਉੱਪਰ ਪੰਗਤੀ ਆਈ ਸੀ 32ਵੀਂ ਪੌੜੀ ਵਿੱਚ ਏਤ ਰਾਹੇ ਪਤ ਪਵੜੀਆ ਚੜੀਐ ਹੋਏ 21 21 ਈੜੀ ਨੂੰ ਸਿਹਾਰੀ ਲੱਗ ਕੇ ਅਣਗਹਿਲੀ ਵਿੱਚ ਆਮ ਤੌਰ 'ਤੇ ਕਈ 21 ਹੀ ਬੋਲ ਜਾਂਦੇ ਨੇ ਐੜੇ ਦੇ ਨਾਲ ਇਹ ਗਲਤੀ ਨਾ ਹੋਵੇ 21 ਈੜੀ ਦੀ ਸਿਹਾਰੀ ਦਾ ਵੀ ਪੂਰਾ ਉਚਾਰਨ ਹੋਵੇ ਇਹ ਖਿਆਲ ਰੱਖਣਾ ਜੀ
ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਓਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ
ਇਹ ਵੀ ਗਇਆ ਉਚਾਰਨ ਕਰਨਾ ਜਿਵੇਂ ਗਿਆਨੀ ਜੀ ਨੇ ਕੀਤਾ ਗਿਆ ਨਹੀਂ ਕਹਿ ਦੇਣਾ ਨਾਨਕ ਗਿਆ ਗਿਆ ਪਾਠ ਨਹੀਂ ਹੈ ਇਹ ਅੱਗੇ ਵੀ ਬੇਨਤੀ ਕੀਤੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆ ਨਹੀਂ ਮਿਲੇਗਾ ਗਇਆ ਗੱਗਾ ਮੁਕਤਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾ ਗਇਆ ਹਾਂਜੀ
ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖਹ ਕਰਮ ਕੇਤੇ ਪਵਨ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ਼
ਕਾਨ ਥੋੜ੍ਹਾ ਕੱਸ ਕੇ ਕਰਨਾ ਕਾਨ ਕੇਤੇ ਕਾਨ ਮਹੇਸ਼ ਇਉਂ ਉਚਾਰਨ ਕਰਨਾ ਹੈ ਜੀ ਕਾਨ ਪੋਲਾ ਨਹੀਂ ਬੋਲਣਾ
ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼
ਕੇਤੀਆ ਕਰਮ ਭੂਮੀ ਪਾਠ ਸੰਬੰਧਕ ਹੈ ਵੱਖਰਾ ਵੱਖਰਾ ਕਰਮ ਭੂਮੀ ਵੱਖਰਾ ਵੱਖਰਾ ਨਹੀਂ ਕਰਨਾ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਧੂ ਬੋਲ ਕੇ ਉਪਦੇਸ਼ ਊੜੇ ਦੀ ਪੂਰੀ ਆਵਾਜ਼ ਰੱਖਣੀ ਹੈ ਧੂ ਉਪਦੇਸ਼ ਇਉਂ ਨਹੀਂ ਬੋਲ ਜਾਣਾ ਕੇਤੇ ਧੂ ਉਪਦੇਸ਼ ਇਉਂ ਪਾਠ ਕਰਨਾ ਹੈ ਜੀ
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼
ਇਹ ਵਿਸਰਾਮਾਂ ਵੱਲ ਵੀ ਧਿਆਨ ਦਿਓ ਅਣਗਹਿਲੀ ਵਿੱਚ ਕਿਤੇ ਕਿਤੇ ਹੀ ਕਰੀ ਜਾਂਦੇ ਹਨ ਕਈ ਸਿੰਘ, ਵਿਸਰਾਮ ਦਾ ਪਤਾ ਨਹੀਂ ਹੁੰਦਾ। ਪਰ ਗਿਆਨੀ ਜੀ ਵਿਸਰਾਮ ਜਿੱਥੇ ਲਾ ਰਹੇ ਨੇ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਜਿਹਨ ਦੇ ਵਿੱਚ ਇਹ ਵਿਸਰਾਮ ਨੋਟ ਕਰੋ।
ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ
ਤਿੱਥੈ ਜੋਧ ਮਹਾਬਲ ਸੂਰ ਜੋਧ ਮਹਾਬਲ ਸੂਰ ਮਹਾਬਲੀ ਜੋਧੇ ਸੂਰ ਮੇ ਜਿਹੜਾ ਬਲ ਹੈ ਇਹਨੂੰ ਸੂਰ ਦੇ ਨਾਲ ਬਲਸੂਰ ਨਹੀਂ ਕਰ ਜਾਣਾ ਮਹਾਬਲ ਇਹ ਪਾਠ ਇਕੱਠਾ ਰੱਖਣਾ ਤਿੱਥੈ ਜੋਧ ਮਹਾਬਲ ਸੂਰ ਇਉਂ ਪਾਠ ਕਰਨਾ ਹੈ ਜੀ।
ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੈ ਨਾ ਠਾਗੇ ਜਾਹੇ।
ਵਾਹਿਗੁਰੂ ਜੀ। ਸਾਧ ਸੰਗਤ ਜੀ, ਪਿੱਛੇ ਬੇਨਤੀ ਕਰਦੇ ਆਏ ਹਾਂ, ਹੁਣ ਇਹ 37ਵੀਂ ਪੌੜੀ ਚੱਲ ਰਹੀ ਹੈ, ਪਿੱਛੇ 36ਵੀਂ ਪੌੜੀ ਵਿੱਚ ਵੀ ਪਹਿਲੀ ਉੱਪਰ ਪੰਕਤੀ ਨਾ ਜਿਹੜੀ ਦੇਖੀਏ, ਧਿਆਨ ਮਾਰੀਏ ਸਾਰੇ ਆਪਾਂ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਉੱਥੇ ਵੀ ਨੰਨੇ ਨੂੰ ਕੰਨਾ ਹੈ ਅਤੇ ਇਹ ਹੁਣ 37ਵੀਂ ਪੌੜੀ ਹੈ। ਇਹਦੇ ਵਿੱਚ ਦੋ ਵਾਰੀ ਇੱਕ ਨੰਨੇ ਨੂੰ ਕੰਨਾ ਲੱਗਾ, ਇੱਕ ਅੱਗੇ ਮੁਕਤਾ। ਅਤੇ ਗਿਆਨੀ ਜੀ ਹੋਰਾਂ ਨੇ ਪਾਠ ਵੀ ਆਪਾਂ ਨੂੰ ਸਪਸ਼ਟ ਹੀ ਕੀਤਾ ਸੁਣਾਇਆ ਵਾ, ਨਾ ਉਹ ਮਰ ਹੈ ਨਾ ਠਾਗੇ ਜਾ ਹੈ, ਇਹ ਧਿਆਨ ਰੱਖਣਾ। ਪਹਿਲਾਂ ਬੇਨਤੀ ਕੀਤੀ 6 ਵਾਰ ਨੰਨਾ ਕੰਨੇ ਸਹਿਤ ਆਉਂਦਾ ਹੈ ਅਤੇ ਆਪਾਂ ਦਰਸ਼ਨ ਵੀ ਕਰ ਲਏ ਨੇ, ਇਸੇ ਪ੍ਰਕਾਰ ਆਪਣੇ ਹਿਰਦੇ ਵਿੱਚ ਇਹਨੂੰ ਵਸਾਉਣ ਦੀ ਕੋਸ਼ਿਸ਼ ਕਰਨੀ ਹੈ। ਇੱਕ ਪਾਠ ਪਿੱਛੇ ਆ ਨਾਲ ਹੀ ਪੰਕਤੀਆਂ 'ਚ ਆਇਆ ਹੈ, ਤਿੰਨ ਮਹਿ ਰਾਮ ਰਹਿਆ ਭਰਪੂਰ, ਪੱਬਾ ਰਾਰਾ ਅਤੇ ਅੱਗੇ ਪੱਪਾ ਹੈ। ਕਈ ਵਾਰੀ ਆਪਾਂ ਭਰਪੂਰ ਕਹਿ ਜਾਂਦੇ ਹਾਂ, ਸਾਰੇ ਧਿਆਨ ਮਾਰੋ, ਸਾਰੇ ਆਮ ਸੁਣਨ 'ਚ ਆ ਜਾਂਦਾ ਭਰਪੂਰ ਕਹਿ ਜਾਂਦੇ ਹਾਂ, ਪਰ ਹੈ ਭਰਪੂਰ, ਪੱਪਾ ਹੈ ਉਸਨੂੰ ਦੋ ਔਂਕੜ ਨੇ ਦਲਿੰਕੜੇ ਲੱਗੇ, ਫਿਰ ਰਾਰਾ ਭਰਪੂਰ। ਇਸ ਕਰਕੇ ਸਾਰਿਆਂ ਨੇ ਧਿਆਨ ਦੇਣਾ, ਭਰਪੂਰ ਪਾਠ ਕਦੇ ਸਾਰੇ ਪਾਠ ਵਿੱਚ ਨਹੀਂ ਆਵੇਗਾ, ਮਹਾਰਾਜ ਦੇ ਵਿੱਚ ਭਰਪੂਰ ਕਰਕੇ ਪਾਠ ਆਵੇਗਾ ਜੀ, ਧਿਆਨ ਦੇਣਾ। ਹਾਂਜੀ ਚਲੀਏ ਅੱਗੇ।
ਨਾ ਉਹ ਮਰ ਹੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ।
ਜਾਤ ਪਾਹਾਰਾ, ਜਾਤ ਜਤ ਨਹੀਂ ਬੋਲਣਾ, ਜਤ ਪੋਲਾ ਬੋਲਣਾ ਹੈ। ਪਹਾਰਾ ਤਿੰਨਾਂ ਹੀ ਅੱਖਰਾਂ ਦੇ ਨਾਲ ਕੰਨੇ ਲੱਗੇ ਹੋਏ ਨੇ। ਆਮ ਤੌਰ 'ਤੇ ਅਸੀਂ ਪਹਾਰਾ ਬੋਲ ਜਾਂਦੇ ਹਾਂ, ਪੱਪੇ ਦੇ ਕੰਨੇ ਨੂੰ ਅਣਗਹਿਲੀ ਵੱਸ ਛੱਡ ਜਾਂਦੇ ਹਾਂ। ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ, ਇੱਥੇ ਅਹਰਣ ਬੋਲਣਾ ਹੈ, ਅਹਿਰਣ ਨਹੀਂ ਬੋਲਣਾ। ਅਹਰਣ ਮਤ ਵੇਦ ਹਥਿਆਰ, ਇਉਂ ਪਾਠ ਕਰਨਾ ਹੈ ਜੀ।
ਭਉ ਖੱਲਾ ਅਗਨ ਤਾਪ ਤਾਉ,
ਖੱਲਾ ਇਹ ਖੱਖੇ ਦੇ ਉੱਪਰ ਅਧਿਕ ਦੀ ਆਵਾਜ਼ ਆਵੇਗੀ, ਲਿਖਣ ਵਿੱਚ ਨਹੀਂ ਬੋਲਣ ਵਿੱਚ। ਖੱਲਾ ਬਿੰਦੀ ਨਹੀਂ ਲਗਾਉਣੀ, ਖੱਲਾ ਨਹੀਂ ਬੋਲਣਾ। ਭਉ ਖੱਲਾ ਅਗਨ ਤਪ ਤਾਉ,
ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।
ਪਵਨ ਗੁਰੂ ਪੱਪਾ ਵੱਵਾ ਨਾਣੇ ਔਂਕੜ ਹੈ, ਪੱਪਾ ਵੱਵਾ ਵੱਵੇ ਦਾ ਖਿਆਲ ਰੱਖਣਾ, ਇੱਥੇ ਪਾਉਣ ਨਹੀਂ ਬੋਲਣਾ। ਪਵਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਹਾਹੇ ਦੇ ਉੱਪਰ ਥੋੜ੍ਹੀ ਜਿਹੀ ਆਵਾਜ਼ ਅਦਕਦੀ ਆਵੇਗੀ, ਮਹੱਤ ਬੋਲਣਾ ਜੀ।
ਦਿਵਸ ਰਾਤ ਦੋਏ ਦਾਈ ਦਾਇਆ, ਹਿਲੈ ਸਗਲ ਜਗਤ।
ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਇੱਥੇ ਜਗਤ ਨਹੀਂ ਬੋਲਣਾ। ਆਮ ਤੌਰ 'ਤੇ ਸੁਣਨ ਵਿੱਚ ਆਉਂਦਾ ਹੈ ਕਿ ਚਾਲ ਦੇ ਮੁਤਾਬਕ ਚੱਲਦਿਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਇਉਂ ਬੋਲ ਜਾਂਦੇ ਨੇ, ਇਹ ਉਚਾਰਨ ਗਲਤ ਹੈ। ਮਹੱਤ ਇਹ ਹਾਹੇ ਦੇ ਉੱਪਰ ਥੋੜ੍ਹੀ ਆਵਾਜ਼ ਅਦਕ ਦੀ ਦੇਣੀ ਹੈ, ਅਤੇ ਜਗਤ ਨਹੀਂ ਬੋਲਣਾ, ਇੱਥੇ ਜਗਤ ਹੀ ਬੋਲਣਾ ਹੈ। ਜਗਤ ਕੋਈ ਅਰਥ ਨਹੀਂ, ਕੋਈ ਅੱਖਰ ਨਹੀਂ, ਕੋਈ ਪਾਠ ਨਹੀਂ, ਜਗਤ ਬੋਲਣਾ ਹੈ, ਖੇਲੈ ਸਗਲ ਜਗਤ। ਹਾਂਜੀ,
ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ।
ਕੇ ਨੇੜੈ ਕੇ ਦੂਰ, ਕੇ ਤੋਂ ਭਾਵ ਹੈ ਕੋਈ, ਕੋਈ ਨੇੜੇ ਅਤੇ ਕੋਈ ਦੂਰ ਹੈ, ਆਪੋ ਆਪਣੇ ਕਰਮਾਂ ਦੇ ਕਰਕੇ। ਨੇੜੇ ਨਹੀਂ ਬੋਲਣਾ, ਨੇੜੇ ਬੋਲਣਾ, ਕਿਉਂਕਿ ਉਹ ਦੁਲਾਵਾਂ ਲੱਗੀਆਂ ਨੇ ਅੜਾੜੇ ਉੱਪਰ। ਇਹ ਦੁਲਾਵਾਂ ਦਾ ਜਿਹੜਾ ਉਚਾਰਨ ਹੈ ਸਾਰੀ ਹੀ ਗੁਰਬਾਣੀ ਦੇ ਵਿੱਚ। ਅੱਜ ਕੱਲ੍ਹ ਆਪਾਂ ਪਾਠ ਸੁਣਦੇ ਹਾਂ, ਪਾਠੀ ਸਿੰਘ ਇਸ ਪੱਖ ਤੋਂ ਬੜੀ ਅਣਗਹਿਲੀ ਵਰਤਦੇ ਨੇ। ਦਸਮ ਪਿਤਾ ਜੀ ਨੇ ਕਹਿ ਜਾਣੇ ਗੁਰਸੂਰਾ ਦੀ ਥਾਂ ਕੇ ਜਾਣੇ ਗੁਰਸੂਰਾ ਪੜ੍ਹੇ ਜਾਣ ਤੋਂ ਸਿੰਘ ਨੂੰ ਚਪੇੜਾਂ ਮਰਵਾਈਆਂ ਸਨ, ਜੋ ਘਟਨਾ ਦਮਦਮੀ ਟਕਸਾਲ ਦੀ ਆਰੰਭਤਾ ਦਾ ਕਾਰਨ ਬਣੀ ਸੀ। ਸੋ ਇਉਂ ਲਾਵਾਂ ਦੁਲਾਵਾਂ ਦਾ ਆਪਾਂ ਪੂਰਨ ਤੌਰ 'ਤੇ ਖਿਆਲ ਰੱਖਣਾ ਹੈ। ਜਿੱਥੇ ਇੱਕ ਲਾਮ ਹੈ, ਇੱਕ ਲਾਮ ਦਾ ਉਚਾਰਨ, ਜਿੱਥੇ ਦੋ ਲਾਵਾਂ ਨੇ ਦੁਲਾਵਾਂ ਦਾ ਉਚਾਰਨ ਉੱਥੇ ਕਰਨਾ ਹੈ। ਕੇ ਨੇੜੇ ਨਹੀਂ ਬੋਲਣਾ, ਕਈ ਕੇ ਨੇੜੇ ਕੇ ਦੂਰ, ਕਈ ਕੇ ਨੇੜੇ ਕੈ ਦੂਰ ਬੋਲ ਜਾਂਦੇ ਨੇ, ਉਹ ਵੀ ਗਲਤ ਹੋ ਜਾਂਦਾ ਹੈ। ਕੇ ਨੇੜੇ ਕੇ ਦੂਰ, ਇਉਂ ਪੂਰਨ ਤੌਰ 'ਤੇ ਲਾਮ ਦੁਲਾਮ ਦਾ ਖਿਆਲ ਰੱਖ ਕੇ ਆਪਾਂ ਪਾਠ ਕਰਨਾ ਹੈ ਜੀ।
ਜਿਹਨੇ ਨਾਮ ਧਿਆਇਆ ਗਏ ਮਸਕਤ ਕਾਲ।
ਮਸਕਤ ਸੱਸੇ ਉੱਪਰ ਥੋੜ੍ਹਾ ਜਿਹਾ ਭਾਰ ਆਇਆ, ਇਉਂ ਪਾਠ ਕਰਨਾ, ਮਸਕਤ ਨਹੀਂ ਬੋਲਣਾ, ਗਏ ਮਸਕਤ ਕਾਲ, ਇਉਂ ਪਾਠ ਕਰਨਾ ਹੈ ਜੀ।
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।